ਤੇ ਤਾਂ ਸਾ ਕਨੀਅਰ ਜਿਉਂ ਸਰਖਾਨਾ, ਕੜ ਕੜ ਕੜਕੀਆਂ ਸਬਜ਼ ਕਮਾਨਾ। ਪਿਆਲਾ ਖੋਲ ਸ੍ਰੀ ਵਾਹਿਗੁਰੂ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਧੌਂਸਾ ਬੱਦਲ ਵਾਂਗ ਗਰਜਿਆ ਜਦੋਂ ਉਹਨਾਂ ਨੇ ਕਮਾਨ ਖਿੱਚੀ ਤੇ ਕੜ ਕੜ ਕੜਕੀਆਂ ਸਬਜ਼ ਕਮਾਨਾ। ਉਹਨਾਂ ਦੀਆਂ ਸਬਜ਼ ਕਮਾਨਾ ਜਿਹੜੀਆਂ ਸਨ ਉਹ ਕੜ ਕੜ ਕਰਕੇ ਕੜਕਣ ਲੱਗੀਆਂ, ਜ਼ੋਰ ਨਾਲ ਖਿੱਚਦੇ ਨੇ ਤੇ ਆਵਾਜ਼ ਹੁੰਦਾ ਹੈ। ਤੋ ਹਜ਼ੂਰ ਕਹਿੰਦੇ ਨੇ, ਜੰਗ ਦੀ ਜੁਗਤੀ ਦੇ ਨਾਲ, ਤਦਵੀਰ ਤਰੀਕੇ ਢੰਗ ਦੇ ਨਾਲ, ਤੀਰਾਂ ਨਾਲ, ਬੰਦੂਕਾਂ ਦੇ ਨਾਲ ਮੈਂ ਵੀ ਫਿਰ ਮੈਦਾਨੇ ਜੰਗ ਵਿੱਚ ਆਇਆ। ਕਿਉਂਕਿ ਤੋਪ ਦੇ ਸਾਹਮਣੇ ਤੋਪ ਹੋਵੇ ਤੇ ਸਵਾਦ ਆ ਜਾਂਦਾ, ਬੰਦੂਕ ਦੇ ਸਾਹਮਣੇ ਬੰਦੂਕ ਹੋਵੇ ਤੇ ਸਵਾਦ ਆ ਜਾਂਦਾ, ਤੀਰ ਦੇ ਸਾਹਮਣੇ ਤੀਰ ਹੋਵੇ ਤੇ ਸਵਾਦ ਆ ਜਾਂਦਾ। ਪਰ ਇੱਥੇ ਤੇ ਸਿਰਫ 40 ਨੇ ਔਰ ਉਹ ਵੀ ਕਈਆਂ ਦਿਨਾਂ ਦੇ ਭੁੱਖੇ ਨੇ। ਪਰ ਇਹਨਾਂ ਹਾਲਾਤਾਂ ਵਿੱਚ ਸ਼ਾਹ ਮੈਨੂੰ ਵੀ ਤੀਰ ਚਲਾਣੇ ਪਏ, ਮੈਨੂੰ ਵੀ ਕਿਰਪਾਨ ਉਠਾਣੀ ਪਈ, ਜਦੋਂ ਕਿ ਤੇਰੀਆਂ ਫੌਜਾਂ ਨੇ, ਤੇਰੇ ਸਿਪਾਹ ਸਲਾਹਾਂ ਨੇ ਅਣਗਿਣਤ ਫੌਜਾਂ ਦੇ ਰੂਪ ਵਿੱਚ, ਜਿਨ੍ਹਾਂ ਦੀ 10 ਲੱਖ ਦੀ ਗਿਣਤੀ ਵੱਖਰੀ ਸੀ, ਜੋ ਤੂੰ ਦਿੱਲੀ ਵੱਲੋਂ ਵੱਖਰੀਆਂ ਭੇਜੀਆਂ ਸਨ, ਅਚਾਨਕ ਹਮਲਾ ਕੀਤਾ, ਤਾਂ ਫਿਰ ਵੀ ਮੈਂ ਮਜ਼ਬੂਰੀ ਦੇ ਨਾਲ ਮੈਂ ਵੀ ਮੈਦਾਨੇ ਜੰਗ ਵਿੱਚ ਕਦਮ ਰੱਖੇ, ਮੈਂ ਵੀ ਮੈਦਾਨੇ ਜੰਗ ਵਿੱਚ ਆਇਆ ਔਰ ਆਪਣੀ ਸ਼ਮਸ਼ੀਰ ਉਠਾਈ, ਕਿਰਪਾਨ ਉਠਾਈ, ਕਮਾਨ ਸੰਭਾਲੀ ਔਰ ਆਪਣੇ ਤੀਰ ਸੰਭਾਲ ਕੇ ਮੈਦਾਨੇ ਜੰਗ ਅੰਦਰ ਜੇ ਮੈਂ ਉਤਰਿਆ ਹਾਂ ਤਾਂ ਤੇਰੀਆਂ ਫੌਜਾਂ ਦੇ ਅਚਾਨਕ ਹਮਲੇ ਕਰਨ ਤੋਂ ਉਤਰਿਆ ਹਾਂ। ਇਸੇ ਹੀ ਵਿਚਾਰ ਨੂੰ ਹੋਰ ਅੱਗੇ ਜਾਰੀ ਰੱਖਦਿਆਂ ਜੋ ਕੁਝ ਕਹਿਣਗੇ ਉਹ ਕੱਲ ਸ਼ਰਵਨ ਕਰਾਂਗੇ। ਸਮਾਂ ਕਿਉਂਕਿ ਹੋ ਚੁੱਕਾ ਹੈ, ਆਪ ਜੀ ਨੇ ਬਾਅਦ ਵਿੱਚ ਕੀਰਤਨ ਸ਼ਰਵਨ ਕਰਨਾ, ਰੋਜ਼ ਰੋਜ਼ ਤੇ ਉਲੰਘਣਾ ਕਰਨੀ ਅੱਛੀ ਨਹੀਂ, ਕਦੇ 2-4 ਮਿੰਟ ਹੋ ਗਏ ਤਾਂ ਇਹ ਵੱਖਰੀ ਗੱਲ ਹੈ। ਇਉਂ ਗੁਰੂ ਜੀ ਨੇ ਚਮਕੌਰ ਦੀ ਗੜੀ ਦਾ ਔਰ ਜੋ ਉਹਨਾਂ ਨੇ ਪ੍ਰਣ ਕੀਤਾ ਸੀ ਇੱਕ ਇੱਕ ਸਿੱਖ ਦਾ 1.25 ਲੱਖ ਨਾਲ ਜੂਝਣਾ, ਉਹ ਆਪਣੀ ਕਲਮ ਨਾਲ ਲਿਖਿਆ ਔਰ ਸਾਨੂੰ ਇਸ ਭਾਗ ਪ੍ਰਾਪਤ ਹੋਇਆ ਜੋ ਕੁਝ ਉਹਨਾਂ ਨੇ ਲਿਖਿਆ ਉਹਨੂੰ ਸ਼ਰਮਨ ਕਰਨ ਦਾ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਆਪ ਜੀ ਨੇ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਕਿਉਂਕਿ ਬਹੁਤ ਵੱਡਾ ਇਤਿਹਾਸ ਹੈ, ਵੱਡੀ ਵਿਚਾਰ ਹੈ ਔਰ ਇਹ ਭਾਸ਼ਾ ਵੀ ਦੂਸਰੀ ਹੋਣ ਕਾਰਨ ਗੁਰੂ ਕਿਰਪਾ ਕਰੇ ਆਪ ਜੀ ਦੇ ਬਖਸ਼ੇ ਹੋਏ ਬਲ ਨਾਲ ਇਹਨੂੰ ਵਿਚਾਰ ਸਕਾਂ ਤਾਂ ਮੈਨੂੰ ਖੁਸ਼ੀ ਹੋਵੇਗੀ। ਆਪ ਰਹਿਮਤ ਕਰਦੇ ਰਹਿਣਾ, ਬਖਸ਼ਦੇ ਰਹਿਣਾ, ਕਿਰਪਾ ਕਰਦੇ ਰਹਿਣਾ, ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨਾ। ਸੰਗਤਾਂ ਵੱਲੋਂ ਕਥਾ ਵਿਚਾਰ ਸੰਬੰਧੀ ਬਿਨ ਸੇਵਾ ਆਈਏ, ਸੱਚੇ ਪਾਤਸ਼ਾਹ ਸਰਬਾਦੀ ਘਾਲਣਾ ਥਾਂ ਪਾਣ। ਨਾਲ ਹੀ ਬੇਨਤੀ ਕਰਾਂਗਾ ਕਿ ਆਉਂਦੇ ਐਤਵਾਰ 28 ਜੂਨ ਹੈ, ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਨੇ ਕੌਮ ਨੂੰ ਬਹੁਤ ਪੱਖਾਂ ਤੋਂ ਬਹੁਤ ਵੱਡੀ ਦੇਣ ਦਿੱਤੀ, ਸੇਵਾ ਕੀਤੀ, ਉਹਨਾਂ ਦਾ ਸਾਲਾਨਾ ਬਰਸੀ ਸਮਾਗਮ ਇੱਥੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ, ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੈਂ ਆਪਣੇ ਵੱਲੋਂ ਵੀ ਬੇਨਤੀ ਕਰਾਂਗਾ ਕਿ ਉਹ ਬਹੁਤ ਖੁਸ਼ ਹੁੰਦੇ ਸਨ ਲੰਗਰ ਚੜ੍ਹਦੀ ਕਲਾ ਵਿੱਚ ਬਣੇ, ਬੇਨਤੀ ਕਰਾਂਗਾ। ਭਾਵੇਂ ਇੱਥੇ ਹਮੇਸ਼ਾ ਹੀ ਚੜ੍ਹਦੀ ਕਲਾ ਦਾ ਲੰਗਰ ਬਣਦਾ ਹੈ, ਪਰ ਲੰਗਰ ਅਸੀਂ ਚੜ੍ਹਦੀ ਕਲਾ ਨਾਲ ਕਰੀਏ, ਸਮਾਗਮ ਚੜ੍ਹਦੀ ਕਲਾ ਨਾਲ ਮਨਾਈਏ। ਉਸ ਵਿੱਚ ਜੋ ਦਾਸ ਨੂੰ ਹੁਕਮ ਕਰੋਗੇ, ਜੋ ਆਪ ਬਖਸ਼ਿਸ਼ ਕਰਦੇ ਹੋ, ਉਹਦੇ ਵਿੱਚੋਂ ਜੋ ਹੁਕਮ ਹੋਵੇਗਾ ਸੇਵਾ ਵਿੱਚ ਲੰਗਰ ਲਈ ਜ਼ਰੂਰ ਹਿੱਸਾ ਪਾਵਾਂਗਾ। ਮੈਂ ਆਪਣੇ ਵੱਲੋਂ ਤਾਂ ਕੁਛ ਨਹੀਂ ਕਰ ਸਕਦਾ, ਅੱਜ ਦੀ ਜੋ ਕਥਾ ਦੀ ਮਾਇਆ ਆਈ ਹੈ ਮੈਂ ਜ਼ਰੂਰ ਸਿੰਘਾਂ ਨੂੰ, ਮੰਤ ਜੀ ਨੂੰ ਹੀ ਬੇਨਤੀ ਕਰਾਂਗਾ, ਉਹਨਾਂ ਦੀ ਯਾਦ ਵਿੱਚ ਅਰਪਣ ਕਰਨ, ਕਿਉਂਕਿ ਜੋ ਕੁਝ ਹੈ ਇਹ ਉਸ ਮਹਾਂਪੁਰਸ਼ ਦੀ ਬਦੌਲਤ ਹੈ। ਇਸ ਲਈ ਮੈਂ, ਕਿਉਂਕਿ ਪ੍ਰਬੰਧ ਆਪ ਸੰਗਤਾਂ ਦਾ ਹੈ, ਇਹਦੇ ਵਿੱਚ ਮੈਂ ਆਪਣੇ ਵੱਲੋਂ ਤਾਂ ਦਖਲ ਅੰਦਾਜ਼ੀ ਕਰਦਾ ਨਹੀਂ, ਮੇਰਾ ਆਪਣਾ ਵੀ ਇੱਕ ਵਿਚਾਰ ਹੁੰਦਾ, ਨਾ ਅਸਥਾਨ ਦਿੱਲੀ ਦੇ ਅਸਥਾਨ ਵਿੱਚ ਤੇ ਪ੍ਰਬੰਧ ਵਿੱਚ ਕਿਸੇ ਨੂੰ ਦਖਲ ਦੇਣਾ ਤੇ ਨਾ ਕਿਸੇ ਦੇ ਪ੍ਰਬੰਧ ਵਿੱਚ ਦਖਲ ਦੇਣਾ। ਪਰ ਫਿਰ ਵੀ ਕਿਉਂਕਿ ਮੇਰੇ ਬਜ਼ੁਰਗ ਦੀ, ਮੇਰੇ ਪਿਤਾ ਦੀ, ਮਹਾਂਪੁਰਸ਼ ਦੀ ਜੋ ਸਮੁੱਚੇ ਤੌਰ ਤੇ ਸਾਰੀ ਕੌਮ ਦੇ ਸਾਂਝੇ ਸਨ, ਉਹਨਾਂ ਦੀ ਇਹ ਯਾਦ ਮਨਾਈ ਜਾ ਰਹੀ ਹੈ। ਇਸ ਲਈ ਮੈਂ ਆਪਣੇ ਵੱਲੋਂ ਨਮਰਤਾ ਨਾਲ ਇਹ ਬੇਨਤੀ ਕਰਾਂਗਾ ਕਿ ਲੰਗਰ ਦਾ ਪ੍ਰਬੰਧ ਜਿਹੜਾ ਹੁਣ ਹੈ ਉਹ ਚੜ੍ਹਦੀ ਕਲਾ ਵਿੱਚ ਹੋਵੇ ਔਰ ਕੀਰਤਨ ਦਾ ਬਾਕੀ ਜੋ ਪ੍ਰੋਗਰਾਮ ਹੈ ਬੜੇ ਸਤਿਕਾਰ ਨਾਲ ਚੜ੍ਹਦੀ ਕਲਾ ਵਿੱਚ ਹੋਵੇ। ਕਿਸੇ ਪੱਖੋਂ ਵੀ ਕੋਈ ਕਿਸੇ ਤਰ੍ਹਾਂ ਦੀ ਕਮੀ ਲਈ ਮੈਂ ਭਾਵੇਂ ਬੇਨਤੀ ਨਹੀਂ ਕੀਤੀ ਸੰਗਤਾਂ ਨੂੰ ਵੀ ਕੋਈ ਮਾਇਆ ਦੇਣ ਉਹਨਾਂ ਦੇ ਸਮਾਗਮ ਲਈ, ਅਸਥਾਨ ਤੇ ਵੀ ਵਿਦਿਆਰਥੀ ਉਹਨਾਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਹਿੱਸਾ ਪਾ ਕੇ ਮਨਾਉਂਦੇ ਨੇ, ਕਿਸੇ ਨੂੰ ਕੁਛ ਬੇਨਤੀ ਨਹੀਂ ਕਰਦੇ। ਪਰ ਫਿਰ ਵੀ ਜੋ ਸੰਗਤਾਂ ਸਹਿਜੇ ਮਾਇਆ ਭੇਜ ਰਹੀਆਂ ਨੇ, ਇਹ ਉਹਨਾਂ ਦੇ ਲੰਗਰ ਸਮਾਗਮ ਲਈ ਦਾਸ ਵੱਲੋਂ ਪ੍ਰਵਾਨ ਕਰਨਾ, ਫੁੱਲ ਚੁੱਕ ਦੀ ਖਿਮਾ ਬਖਸ਼ਣੀ। ਅੰਮ੍ਰਿਤ ਸੰਚਾਰ ਹੋਵੇਗਾ ਉਸ ਦਿਨ 28 ਸ਼ਾਮ ਨੂੰ 4 ਵਜੇ, ਹਰਮਾਈ ਪਾਈ ਜਿਨ੍ਹਾਂ ਨੇ ਗੁਰੂ ਕਾ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਜ਼ਰੂਰ ਗੁਰੂ ਕਾ ਅੰਮ੍ਰਿਤ ਪਾਨ ਕਰਨ।
ਬਾਲਾਚਾਰਗੀ ਦਰਮਿਆ ਆਮਦਮ
ਬਾ ਤਦਬੀਰ ਤੀਰੋ ਤੁਫੰਗ ਆਮਦਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ, ਕਿਉਂ ਕਾਰ ਅੱਜ ਹਮ ਹੀਰ ਤੇ ਦਰ ਗੁਜਸ, ਹਲਾਲ ਅਸ ਬੁਰਦ ਬੁਰਦਨ ਬਾ ਸ਼ਮਸ਼ੀਰ ਦਸ। ਕਿਉਂ ਕਾਰ ਅੱਜ ਹਮ ਹੀਰ ਤੇ ਦਰ ਗੁਜਸ, ਹਲਾਲ ਅਸ ਬੁਰਦਨ ਬਾ ਸ਼ਮਸ਼ੀਰ ਦਸ।
ਕਿਉਂ ਕਾਰ ਅੱਜ ਹਮ ਹੀਰ ਤੇ ਦਰ ਗੁਜਸ, ਹਲਾਲ ਅਸ ਬੁਰਦਨ ਬਾ ਸ਼ਮਸ਼ੀਰ ਦਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਤਸੰਗ ਜੀਓ, ਸਾਹਿਬ ਕਮਾਲ ਗੁਰੂ, ਸਾਹਿਬ ਜਮਾਲ ਗੁਰੂ, ਪੀਰਾਨ ਪੀਰ ਗੁਰੂ, ਮੀਰਾਨ ਮੀਰ ਗੁਰੂ, ਸਰਵਰੇ ਕਾਇਨਾਤ ਗੁਰੂ, ਕੁੱਲ ਆਲਮ ਦੇ ਸੁਲਤਾਨ ਗੁਰੂ, ਰਾਜਾਨ ਰਾਜ ਪਾਣ ਦੇਵਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਪਾਰ ਬ੍ਰਹਮ ਗੁਰੂ ਪਰਮੇਸ਼ਵਰ, ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਿਸ਼ੋਭਿਤ ਹੋ ਕੇ ਆਪ ਜੀ ਨੇ ਗੁਰੂ ਕੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦੇ ਅੰਮ੍ਰਿਤ ਰੂਪ ਸ਼ਬਦ ਕੀਰਤਨ ਸ਼ਰਵਨ ਕਰਕੇ ਲਾਹਾ ਪ੍ਰਾਪਤ ਕੀਤਾ। ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਦੀਨੇ ਕਾਂਗੜ ਮਾਲਵੇ ਦੀ ਪਵਿੱਤਰ ਧਰਤੀ ਤੇ ਵਕਤ ਦੇ ਬਾਦਸ਼ਾਹ ਨੂੰ ਫਤਿਹਨਾਮਾ ਜ਼ਫਰਨਾਮਾ ਲਿਖ ਰਹੇ ਹਨ। ਦਸ਼ਮੇਸ਼ ਪਿਤਾ ਜੀ ਨੇ ਸਮੁੱਚੇ ਤੌਰ ਤੇ ਹਿੰਦੁਸਤਾਨ ਭਾਰਤ ਦੀ ਧਰਤੀ ਨੂੰ ਆਪਣੇ ਕਦਮਾਂ ਦੀ ਛੋਹ ਨਾਲ ਪਵਿੱਤਰ ਕੀਤਾ ਤੇ ਆਪਣੇ ਸਰਬੰਸ ਤੇ ਖੂਨ ਨਾਲ ਰੰਗੀਨੀ ਬਖਸ਼ੀ। ਉਹ ਸ੍ਰੀ ਪਟਨਾ ਸਾਹਿਬ ਵਿੱਚ ਪ੍ਰਗਟ ਹੋਏ, ਸ੍ਰੀ ਅਨੰਦਪੁਰ ਸਾਹਿਬ ਵਿੱਚ ਜ਼ਿੰਦਗੀ ਦੇ ਮਹਾਨ ਸੰਘਰਸ਼ ਕੀਤੇ, ਹਿੰਦੁਸਤਾਨ ਵਿੱਚ ਤੀਸਰੇ ਪੰਥ ਤੀਸਰੀ ਕੌਮ ਦੀ ਸਾਜਨਾ ਕੀਤੀ ਤੇ ਫਿਰ ਦੱਖਣ ਦੇ ਇਲਾਕੇ ਵਿੱਚ ਸਦੈਵੀ ਮੁਕਾਮ ਕੀਤਾ। ਉਹ ਦਸ਼ਮੇਸ਼ ਪਿਤਾ ਜੀ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਦੀਨੇ ਕਾਂਗੜ ਫਤਿਹ ਦਾ ਪੱਤਰ ਲਿਖ ਰਹੇ ਨੇ। ਅੱਜ ਦੇ ਵਿਚਾਰ ਦੇ ਆਰੰਭ ਵਿੱਚ ਉਹਨਾਂ ਨੇ ਆਪਣੀ ਤਲਵਾਰ ਕਿਰਪਾਨ ਉਠਾਉਣ ਨੂੰ ਜਾਇਜ਼ ਦਰਸਾਉਂਦਿਆਂ ਹੋਇਆਂ ਜੋ ਵਿਚਾਰ ਕਹੇ ਹਨ, ਅਮੂਮਨ ਬਹੁਗਿਣਤੀ ਵਿੱਚ ਗੁਰੂ ਕੇ ਪਿਆਰੇ ਸਾਧਕ ਸਿੱਖਾਂ ਤੇ ਇਹ ਸ਼ਬਦ ਜ਼ੁਬਾਨੇ ਚੜੇ ਹੋਏ ਨੇ। ਇਸੇ ਲਈ ਇਸ ਸ਼ੇਅਰ ਦੇ ਪਾਠ ਨਾਲ ਸੰਗਤ ਵਿੱਚੋਂ ਕਈ ਪਿਆਰੇ ਨਾਲ ਨਾਲ ਬੋਲ ਰਹੇ ਸਨ। ਆਈਏ ਅੱਜ ਦਾ ਵਿਚਾਰ ਆਰੰਭ ਕਰਦਿਆਂ ਹੋਇਆਂ ਥੋੜਾ ਜਿਹਾ ਨੀਤੀ ਵੇਤਾਵਾਂ ਵਿਦਵਾਨਾਂ ਦਾ ਜੋ ਪਰਸਪਰ ਖਿਆਲ ਏ, ਥੋੜਾ ਜਿਹਾ ਉਸ ਨੂੰ ਸਮਝਣ ਦਾ ਨਿਮਾਣਾ ਜਿਹਾ ਯਤਨ ਕਰੀਏ। ਸੈਯਦ ਮੁਹੰਮਦ ਲਤੀਫ ਨੇ ਦ ਹਿਸਟਰੀ ਆਫ ਪੰਜਾਬ ਵਿੱਚ, ਜਿੱਥੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਹੁ ਪੱਖੀ ਸ਼ਖਸੀਅਤ ਦੀ ਪ੍ਰਸ਼ੰਸਾ ਕੀਤੀ ਏ, ਵਡਿਆਈ ਕੀਤੀ ਹੈ, ਉੱਥੇ ਉਹ ਇਸ ਖਿਆਲ ਦੀ ਰਾਏ ਵੀ ਰੱਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿਚਾਰ ਵਿੱਚ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿਚਾਰ ਵਿੱਚ ਕਾਫ਼ੀ ਫਰਕ ਆ ਗਿਆ, ਕਾਫ਼ੀ ਅੰਤਰ ਆ ਗਿਆ। ਇਹ ਲਤੀਫ ਦੇ ਖਿਆਲ ਨੇ, ਮੇਰੇ ਆਪਣੇ ਜ਼ਾਤੀ ਨਹੀਂ ਹੈ, ਹੁਣ ਤੇ ਮੇਰਾ ਜ਼ਾਤੀ ਤੌਰ ਤੇ ਆਪਣਾ ਕੁਛ ਵੀ ਵਿਚਾਰ ਨਹੀਂ। ਸਿੱਖ ਦੀ ਆਪਣੀ ਕੋਈ ਰਾਏ ਨਹੀਂ, ਸਿੱਖ ਦੀ ਆਪਣੀ ਕੋਈ ਵੀ ਵਿਚਾਰਧਾਰਾ ਨਹੀਂ। ਸਿੱਖ ਗੁਰੂ ਦਾ ਹੈ, ਗੁਰੂ ਦੀ ਗੁਰਬਾਣੀ ਹੈ, ਗੁਰੂ ਦਾ ਇਤਿਹਾਸ ਹੈ, ਗੁਰੂ ਦਾ ਵਿਚਾਰ ਹੈ। ਸਿੱਖ ਤਾਂ ਇੱਕ ਵਿਦਿਆਰਥੀ ਹੈ ਤੇ ਉਹਨੇ ਵਿਦਿਆਰਥੀ ਬਣ ਕੇ ਸਮਝਣਾ, ਵਿਦਿਆਰਥੀ ਬਣ ਕੇ ਵਿਚਾਰਨਾ। ਪਰ ਕਈ ਵਾਰੀ ਅਸੀਂ ਵਿਦਿਆਰਥੀ ਤੋਂ ਆਪਣੇ ਆਪ ਨੂੰ ਕਈ ਵਾਰੀ ਬਹੁਤ ਉੱਚਾ ਸਮਝਣ ਲੱਗ ਪੈਂਦੇ ਹਾਂ, ਪਰ ਇਹ ਸਾਡੀ ਆਪਣੀ ਕਮਜ਼ੋਰੀ ਹੈ। ਕਿਉਂਕਿ ਸਿੱਖ ਤਾਂ ਉਹ ਹੀ ਹੈ ਜਿਹੜਾ ਹਮੇਸ਼ਾ ਗੁਰੂ ਦੀ ਸਿੱਖਿਆ ਦਾ ਵਿਚਾਰ ਕਰਦਾ ਰਹੇ। ਸਿੱਖੀ ਸਿੱਖਿਆ ਗੁਰ ਵਿਚਾਰ, ਫਿਰ ਨਦਰੀ ਕਰਮ ਲਗਾਏ ਪਾਰ, ਵਾਰ ਆਸਾ ਮਹੱਲਾ ਪਹਿਲਾ। ਸਿੱਖੀ ਕੀ ਹੈ? ਜਦੋਂ ਗੁਰੂ ਜੀ ਤੇ ਸਵਾਲ ਹੋਇਆ ਤਾਂ ਜਵਾਬ ਸੀ, ਗੁਰੂ ਦੀ ਸਿੱਖਿਆ ਦਾ ਵਿਚਾਰ ਕਰਨਾ, ਉਹਦੇ ਤੇ ਅਮਲ ਕਰਨਾ, ਫਿਰ ਆਪਣਾ ਜੀਵਨ ਗੁਰੂ ਆਸ਼ੇ ਮੁਤਾਬਕ ਬਤੀਤ ਕਰਨਾ ਹੀ ਸਿੱਖੀ ਹੈ। ਚਾਲਨਾ ਖੋ ਸ੍ਰੀ ਵਾਹ। ਸਿੱਖੀ ਵਿੱਚ ਦਿਖਾਵੇ ਨੂੰ ਕੋਈ ਗੁੰਜਾਇਸ਼ ਨਹੀਂ, ਸਿੱਖੀ ਵਿੱਚ ਆਡੰਬਰ ਨੂੰ, ਬਨਾਵਟ ਨੂੰ, ਭੇਖ ਨੂੰ ਕੋਈ ਥਾਂ ਨਹੀਂ। ਇਸੇ ਕਰਕੇ ਸਤਿਗੁਰੂ ਜੀ ਨੇ ਆਪਣੀ ਪਵਿੱਤਰ ਬਾਣੀ ਅੰਦਰ ਸਾਨੂੰ ਸਮਝਾਇਆ, ਨਾ ਭੀਜੈ ਰਾਗੀ ਨਾਦੀ ਬੇਤ, ਨਾ ਭੀਜੈ ਸੁਰਤੀ ਗਿਆਨੀ ਜੋਗ, ਨਾ ਭੀਜੈ ਤੀਰਥ ਭਵੈ ਨੰਗ, ਨਾ ਭੀਜੈ ਬਾਹਰ ਬੈਠਿਆ ਸੁਨ, ਨਾ ਭੀਜੈ ਭੇੜ ਮਰਹਿ ਭਿੜ ਸੂਰ। ਸਾਰੰਗ ਕੀ ਵਾਰ ਮਹੱਲਾ ਪਹਿਲਾ। ਕਿਤਨੇ ਵੀ ਕੋਈ ਕਰਮ ਕਰ ਲਵੇ, ਕਿਤਨਾ ਕੁਝ ਵੀ ਕੋਈ ਕਰੇ, ਪਰ ਜੇ ਉਹ ਸੋਚੇ ਕਿ ਇਹਨਾਂ ਕਰਮਾਂ ਨਾਲ ਵਾਹਿਗੁਰੂ ਪ੍ਰਸੰਨ ਹੋ ਜਾਵੇਗਾ, ਤੇ ਉਸ ਮਨੁੱਖ ਦੀ ਆਪਣੀ ਖੁਸ਼ਫਹਿਮੀ। ਹਾਂ, ਸਿੱਖੀ ਵਿੱਚ ਜ਼ਿੰਦਗੀ ਦੇ ਅਖੀਰ ਤੱਕ ਸਿੱਖਿਆ ਦੀ ਜ਼ਰੂਰਤ ਹੈ। ਸਿੱਖ ਆਪਣੇ ਜੀਵਨ ਦੇ ਆਰੰਭ ਤੋਂ ਲੈ ਕੇ ਆਪਣੇ ਅੰਤਮ ਸਵਾਸਾਂ ਤੱਕ ਸਿੱਖ ਦਾ ਹੀ ਰਹਿੰਦਾ ਹੈ। ਸਿੱਖ ਦਾ ਮਤਲਬ ਇਹੀ ਹੈ, ਸਿੱਖ ਦਾ ਅਰਥ ਹੀ ਇਹੋ ਹੈ ਕਿ ਉਹਨੇ ਹਮੇਸ਼ਾ ਗੁਰੂ ਪਾਸੋਂ ਸਿੱਖਣਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜ਼ਿੰਦਗੀ ਨਾਮੇ ਵਿੱਚ ਬਹੁਤ ਸੁੰਦਰ ਸ਼ਬਦ ਗੁਰਮਤ ਦੇ ਪੱਖ ਨੂੰ ਸਮਝਾਉਣ ਵਾਸਤੇ ਕਹੇ ਨੇ, ਜਿਨ੍ਹਾਂ ਦਾ ਮਤਲਬ ਹੈ, ਬੰਦਗੀ ਤਾਂ ਸਾਰ ਕਦਮ ਬੁਨਿਆਦੇ। ਭਾਈ ਨੰਦ ਲਾਲ ਜੀ ਜ਼ਿੰਦਗੀ ਨਾਮਾ ਕਹਿੰਦੇ ਨੇ, ਸਿੱਖ ਸਿਰ ਤੋਂ ਲੈ ਕੇ ਪੈਰਾਂ ਤੱਕ ਬੰਦਗੀ ਕਰਦਾ ਰਹੇ ਤੇ ਫਿਰ ਨਾਲ ਨਾਲ ਸਾਹਿਬਾਂ ਰਾ ਸਾਹਿਬੀ ਇਰਸ਼ਾਦੇ, ਬੰਦਗੀ ਤਾਂ ਸਰ ਕਦਮ ਬੁਨਿਆਦੇ। ਸਾਹਿਬ ਦੀ ਸ਼ੋਭਾ ਹੁਕਮ ਕਰਨ ਵਿੱਚ ਹੈ ਤੇ ਸੇਵਕ ਦੀ ਵਡਿਆਈ ਉਸ ਹੁਕਮ ਦੀ ਪਾਲਣਾ ਕਰਨ ਉੱਪਰ ਹੈ। ਜ਼ਿਆਦਾ ਇਸ ਪਾਸੇ ਨਾ ਜਾਂਦਿਆਂ ਹੋਇਆਂ ਪਿਆਲਾ ਖੋ ਸ੍ਰੀ ਵਾਹ ਬੇਨਤੀ ਕਰ ਰਿਹਾ ਸਾਂ ਕਿ ਫਰਕ ਸਿਰਫ ਇਸ ਵਿਚਾਰਧਾਰਾ ਦਾ ਹੈ ਕਿ ਜੋ ਕੁਝ ਇਤਿਹਾਸਕਾਰ ਕਹਿੰਦੇ ਨੇ ਅਸੀਂ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਰਹਿਆਂ ਵਾਂ, ਵੱਖਰੀਆਂ ਵੱਖਰੀਆਂ ਵਿਚਾਰਾਂ ਸੰਤਾਂ ਦੇ ਚਰਨਾਂ ਵਿੱਚ ਰੱਖ ਦਿੰਦੇ ਹਾਂ। ਹਾਂ, ਉਹ ਕਹਿੰਦੇ ਨੇ ਗੁਰੂ ਜੀ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਵਿਚਾਰ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵਿਚਾਰ ਉਹਦੇ ਨਾਲੋਂ ਫਰਕ ਵਿੱਚ ਆਇਆ। ਔਰੰਗਜ਼ੇਬ ਨੇ ਵੀ ਇਹੋ ਗੱਲ ਕਹੀ ਸੀ, ਉਹਨੇ ਵੀ ਗੁਰੂ ਜੀ ਨੇ ਇਹੋ ਸਵਾਲ ਲਿਖਿਆ ਸੀ ਕਿ ਜਿਸ ਗੱਦੀ ਉੱਪਰ ਤੁਸੀਂ ਬੈਠੇ ਹੋਏ ਹੋ ਇਹ ਦਰਵੇਸ਼ਾਂ ਦੀ ਗੱਦੀ ਹੈ, ਇਹ ਬੰਦਗੀ ਕਰਨ ਵਾਲਿਆਂ ਦੀ ਗੱਦੀ ਹੈ, ਤੇ ਸ਼ਸਤਰ ਚੁੱਕਣਾ ਕਿਰਪਾਨ ਚੁੱਕਣੀ ਤੁਹਾਡਾ ਕਰਤੱਵ ਨਹੀਂ ਸੀ, ਤੁਹਾਡਾ ਕਰਮ ਨਹੀਂ ਸੀ। ਤਾਂ ਦਸ਼ਮੇਸ਼ ਪਿਤਾ ਜੀ ਨੇ ਔਰੰਗਜ਼ੇਬ ਦੇ ਉਸ ਖਿਆਲ ਦੇ ਜਵਾਬ ਵਿੱਚ ਜੋ ਆਪਣੀ ਕਲਮ ਨਾਲ ਸ਼ਬਦ ਲਿਖੇ ਨੇ, ਸੁਣੀਏ ਉਹਨਾਂ ਦੇ ਪਾਵਨ ਪਵਿੱਤਰ ਸ਼ਬਦਾਂ ਵਿੱਚ ਜੀ। ਤੂੰ ਕਾਰ ਅਜ ਹਮਾ ਹੀਲ ਤੇ ਦਰ ਗੁਜ਼ਸ਼ਤ। ਹਜ਼ੂਰ ਫਰਮਾਂਦੇ ਨੇ ਸ਼ਹਿਨਸ਼ਾਹ, ਤੂੰ ਕਾਰ ਜਦੋਂ ਇਸ ਪ੍ਰਕਾਰ ਸੇ ਤਮਾਮ ਹੀਲੇ, ਹਮਾ ਤਮਾਮ ਹੀਲੇ, ਜਿਵੇਂ ਅਸੀਂ ਸਹਿਜੇ ਕਹਿ ਦਿੰਦੇ ਹਾਂ ਹੀਲਾ ਵਸੀਲਾ, ਸਾਨੂੰ ਕੋਈ ਹੀਲਾ ਵਸੀਲਾ ਕਰਨਾ ਚਾਹੀਦਾ। ਇਹਦਾ ਮਤਲਬ ਹੁੰਦਾ ਹੈ ਕੋਈ ਯਤਨ ਕਰੀਏ, ਕੋਈ ਕੋਸ਼ਿਸ਼ ਕਰੀਏ, ਹਿੰਮਤ ਕਰੀਏ, ਤਾਂ ਜੋ ਆਪਣੇ ਮਨੋਰਥ ਵਿੱਚ ਅਸੀਂ ਸਫਲ ਹੋ ਸਕੀਏ, ਆਪਣੇ ਮਨੋਰਥ ਵਿੱਚ ਸਾਨੂੰ ਸਫਲਤਾ ਪ੍ਰਾਪਤ ਹੋ ਸਕੇ। ਕਿਉਂਕਿ ਬੋਲੀਆਂ ਭਾਸ਼ਾਵਾਂ ਦੀ ਇੱਕ ਦੂਜੀ ਬੋਲੀ ਭਾਸ਼ਾ ਨਾਲ ਸਾਂਝ ਹੋ ਜਾਂਦੀ ਹੈ, ਹਰ ਬੋਲੀ ਇੱਕ ਦੂਸਰੀ ਭਾਸ਼ਾ ਦੇ ਲਫ਼ਜ਼ ਆਪਣੇ ਵਿੱਚ ਜਜ਼ਬ ਕਰਦੀ ਹੈ। ਇਸੇ ਹੀ ਤਰ੍ਹਾਂ ਹਜ਼ੂਰ ਕਹਿੰਦੇ ਨੇ ਜਿਸ ਮੌਕੇ ਤੇ ਤਮਾਮ ਯਤਨ, ਤਮਾਮ ਤਰੀਕੇ, ਤਮਾਮ ਢੰਗ ਨਿਸ਼ਫਲ ਹੋ ਜਾਣ, ਮਨੁੱਖ ਨੂੰ ਸਫਲਤਾ ਨਾ ਪ੍ਰਾਪਤ ਹੋਵੇ, ਕਿਉਂਕਿ ਮਾਂ ਤੇ ਬਾਪ ਬੱਚਿਆਂ ਨੂੰ ਪਹਿਲੇ ਪਿਆਰ ਨਾਲ ਸਮਝਾਉਂਦੇ ਨੇ ਕਿ ਹੁਣ ਤੇਰੀ ਜਵਾਨੀ ਦੀ ਉਮਰ ਸ਼ੁਰੂ ਹੋਣ ਲੱਗੀ ਏ, ਯਹੀ ਉਮਰ ਸਵਰਨੇ ਕੀ ਹੈ ਔਰ ਯਹੀ ਉਮਰ ਵਿਗੜਨੇ ਕੀ ਹੈ। ਪਿਆਲਾ ਖੋ ਸ੍ਰੀ ਵਾ, ਜਦੋਂ ਬੱਚੇ ਅੱਠਵੀਂ ਕਲਾਸ ਤੋਂ ਸ਼ੁਰੂ ਹੁੰਦੇ ਨੇ ਉਦੋਂ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਏ। ਉਸ ਮੌਕੇ ਤੇ ਉਹ ਸੰਵਰ ਵੀ ਸਕਦੇ ਨੇ, ਸੰਵਰ ਕੇ ਨਿਖਰ ਵੀ ਸਕਦੇ ਨੇ, ਫਿਰ ਵਿਗੜ ਵੀ ਸਕਦੇ ਨੇ। ਇਤਨਾ ਸਫਲ ਹੋ ਜਾਣ ਤੇ ਫਿਰ ਕਈ ਵਾਰੀ ਮਾਂ ਤੇ ਬਾਪ ਬੱਚਿਆਂ ਉੱਪਰ ਸਖਤੀ ਵੀ ਕਰਦੇ ਨੇ। ਜਿੱਥੋਂ ਤੱਕ ਰਾਜ ਪਾਠ ਦਾ ਤੁਲ ਕੇ ਰਾਜ ਭਾਗ ਦਾ ਸੰਬੰਧ ਹੈ, ਉਹਦੇ ਵਿੱਚ ਨੀਤੀ ਵੇਤਾਵਾਂ ਨੇ ਜਿਤਨੀਆਂ ਵੀ ਪੁਸਤਕਾਂ ਰਾਜਨੀਤੀ ਦੇ ਸੰਬੰਧ ਵਿੱਚ ਲਿਖੀਆਂ ਨੇ। ਰਾਜਨੀਤੀ ਵੀ ਇੱਕ ਕਿਸਮ ਦੀ ਵਿਦਿਆ ਹੈ, 64 ਪ੍ਰਕਾਰ ਦੀ ਜੋ ਵਿਦਿਆ ਮੰਨੀ ਜਾਂਦੀ ਏ ਉਹਦੇ ਵਿੱਚ ਰਾਜਨੀਤੀ ਦੀ ਵੀ ਇੱਕ ਵਿਦਿਆ ਹੈ। ਤਾਂ ਕਹਿੰਦੇ ਨੇ ਇਸ ਵਿੱਚ ਕਿਸੇ ਆਪਣੇ ਵਿਰੋਧੀ ਦੁਸ਼ਮਣ ਨੂੰ ਉਹਦੀ ਵਿਰੋਧਤਾ ਤੇ ਦੁਸ਼ਮਣੀ ਮਿਟਾਉਣ ਵਾਸਤੇ ਸਭ ਤੋਂ ਪਹਿਲਾਂ ਇੱਕ ਤਰੀਕਾ ਹੈ ਸ਼ਾਮ, ਸ਼ਾਮ ਸ਼ਰਨ ਵਿੱਚ ਚਲੇ ਜਾਣਾ, ਕਿਸੇ ਵਿਰੋਧੀ ਦੇ ਘਰ ਤੁਰ ਕੇ ਚਲੇ ਜਾਣਾ, ਕਿਸੇ ਵਿਰੋਧੀ ਦੇ ਘਰ ਪਹੁੰਚ ਜਾਣਾ, ਉਹਨੂੰ ਆਪਣੇ ਗਲੇ ਲਗਾ ਲੈਣਾ, ਨਾਲ ਹੀ ਲਹਿਸ ਵੀ ਕਹਿ ਦੇਣੇ ਤੂੰ ਤੇ ਮੇਰਾ ਦੋਸਤ ਹੈ, ਤੇਰੀ ਤੇ ਮੇਰੀ ਵਿਰੋਧਤਾ ਕੈਸੀ, ਆਈਏ ਆਪਾਂ ਦੋਨਾਂ ਮਿਲ ਕੇ ਇਹ ਕੰਮ ਕਰੀਏ। ਇਹ ਇੱਕ ਸ਼ਾਮ ਦਾ ਭਾਵ ਹੈ, ਕਿਸੇ ਦੀ ਸ਼ਰਨ ਜਾਣ ਦਾ ਭਾਵ ਹੈ, ਔਰ ਇਹ ਨੀਤੀ ਕਾਫੀ ਹੱਦ ਤੱਕ ਸਫਲ ਵੀ ਹੁੰਦੀ ਹੈ। ਜਦੋਂ ਇੱਕ ਵਿਰੋਧੀ ਦੂਸਰੇ ਦੇ ਪਾਸ ਚੱਲ ਕੇ ਜਾਂਦਾ ਹੈ ਬਹੁਤੇ ਲੋਕ ਚੱਲ ਜਾਂਦੇ ਨੇ, ਬਹੁਤੇ ਲੋਕ ਨਰਮ ਹੋ ਜਾਂਦੇ ਨੇ। ਕਈ ਵਾਰੀ ਪਰਿਵਾਰ ਵਿੱਚ ਛੋਟੇ ਛੋਟੇ ਮਤਭੇਦ ਹੁੰਦੇ ਨੇ, ਪਰਿਵਾਰ ਵਿੱਚ ਛੋਟੇ ਛੋਟੇ ਝਗੜੇ ਹੁੰਦੇ ਨੇ, ਤੇ ਖੁਸ਼ੀ ਦੇ ਮੌਕੇ ਆਉਂਦੇ ਨੇ, ਇੱਕ ਭਰਾ ਆਉਣਾ ਨਹੀਂ ਚਾਹੁੰਦਾ ਤੇ ਇੱਕ ਭਰਾ ਜਿਹੜਾ ਉਹ ਉਹਨੂੰ ਬੁਲਾਉਣ ਵਾਸਤੇ ਨਹੀਂ ਜਾਣਾ ਚਾਹੁੰਦਾ। ਵੱਡਾ ਕਹਿੰਦਾ ਉਹ ਛੋਟਾ ਹੈ ਉਹਨੂੰ ਆਪ ਆਉਣਾ ਚਾਹੀਦਾ, ਛੋਟਾ ਕਹਿੰਦਾ ਉਹ ਵੱਡਾ ਹੈ ਬਾਪ ਜੈਸਾ। ਸਰਸਰੀ ਤੌਰ ਤੇ ਉਹਨੂੰ ਮੈਨੂੰ ਕਹਿਣਾ ਤੇ ਚਾਹੀਦਾ ਸੀ ਇਹ ਕੰਮ ਤੈਨੂੰ ਕਰਨਾ ਚਾਹੀਦਾ, ਪਰ ਗੱਲ ਵੱਧਦੀ ਦੇਖ ਕੇ ਸਿਆਣੇ ਬਜ਼ੁਰਗ ਜਦੋਂ ਇੱਕ ਨੂੰ ਦੂਜੇ ਪਾਸ ਲੈ ਜਾਂਦੇ ਨੇ ਤੇ ਕਹਿ ਦਿੰਦੇ ਨੇ ਬਈ ਹੁਣ ਨਹੀਂ ਬੋਲਣਾ, ਹੁਣ ਅੱਗੋਂ ਕੋਈ ਬਾਤ ਨਹੀਂ ਕਰਨੀ, ਹੁਣ ਦੇਖ ਕੇ ਤੇਰਾ ਭਰਾ ਤੇਰੇ ਪਾਸ ਚੱਲ ਕੇ ਆਇਆ। ਕਈ ਵਾਰੀ ਵੱਡੇ ਵੱਡੇ ਮਾਮਲੇ ਇਸ ਤਰੀਕੇ ਨਾਲ ਹੱਲ ਹੋ ਜਾਂਦੇ ਨੇ, ਬਸ਼ਰਤੇ ਅਸੀਂ ਕੋਈ ਮਾਮਲਾ ਹੱਲ ਕਰਨ ਲਈ ਮਨੋਂ ਸੋਚੀਏ, ਸਾਡਾ ਮਨ ਚਾਹੁੰਦਾ ਹੋਵੇ ਕਿ ਅਸੀਂ ਕਿਸੇ ਮਸਲੇ ਨੂੰ ਸੁਲਝਾਉਣਾ, ਅਸੀਂ ਕਿਸੇ ਮਸਲੇ ਨੂੰ ਨਜਿੱਠਣਾ। ਦੁਨੀਆਂ ਵਿੱਚ ਬਹੁਤੇ ਮਸਲੇ ਜਿਹੜੇ ਨੇ ਉਹ ਆਸਾਨੀ ਨਾਲ ਸੁਲਝਾਏ ਜਾ ਸਕਦੇ ਨੇ। ਮਹਾਂ ਸ਼ੇਕਸਪੀਅਰ ਨੇ ਇੱਕ ਥਾਂ ਤੇ ਇਹੋ ਗੱਲ ਹੀ ਕਹੀ ਹੈ ਕਿ ਦੁਨੀਆਂ ਵਿੱਚ ਬਹੁਤੇ ਕੰਮ ਮਿੱਠਤ ਨਾਲ ਮੁਸਕਾਨਤਾ ਨਾਲ ਹੋ ਸਕਦੇ ਨੇ, ਪਰ ਮਨੁੱਖ ਮਿੱਠਤ ਤੇ ਮੁਸਕਾਨਤਾ ਵਾਲੇ ਪਾਸੇ ਧਿਆਨ ਨਹੀਂ ਦਿੰਦਾ। ਪਿਆਰ ਲੱਖੋ ਸ੍ਰੀ ਵਾ ਸ਼ਾਮ ਕਿਸੇ ਦੀ ਸ਼ਰਨ ਚਲੇ ਜਾਣਾ, ਆਪਣੇ ਵਿਰੋਧੀ ਦੇ ਪਾਸ ਚਲੇ ਜਾਣਾ, ਉਹਨੇ ਸਮਝ ਲੈਣਾ ਚਲੋ ਹੁਣ ਤੇ ਇਸ ਨੇ ਮੈਨੂੰ ਵੱਡਾ ਮੰਨ ਲਿੱਤਾ, ਤਾਂਹੀ ਮੇਰੇ ਪਾਸ ਚੱਲ ਕੇ ਆਇਆ। ਰਾਜਨੀਤਿਕ ਆਦਮੀ ਉਮਰ ਵਿੱਚ ਬੇਸ਼ੱਕ ਛੋਟਾ ਹੋਵੇ ਮਗਰ ਉਹ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਣਾ ਚਾਹੁੰਦਾ। ਰਾਜਨੀਤਿਕ ਮਨੁੱਖ ਦੇ ਦਿਮਾਗ ਵਿੱਚ ਇੱਕ ਕਮਜ਼ੋਰੀ ਹੁੰਦੀ ਹੈ, ਜਾਂ ਅਸੀਂ ਇਹ ਵੀ ਕਹਿ ਸਕਾਂਗੇ ਇੱਕ ਕੀੜਾ ਹੁੰਦਾ ਜਿਹੜਾ ਉਹਦੇ ਦਿਮਾਗ ਵਿੱਚ ਹਮੇਸ਼ਾ ਖਾਰਸ਼ ਕਰਦਾ ਰਹਿੰਦਾ ਕਿ ਜਿਤਨਾ ਤੇਰਾ ਦਿਮਾਗ ਏ ਤੇਰੇ ਮੁਕਾਬਲੇ ਤੇ ਹੋਰ ਕਿਸੇ ਦਾ ਦਿਮਾਗ ਨਹੀਂ। ਪਿਆਰ ਲੱਖੋ ਸ੍ਰੀ ਵਾ ਸਾਡੇ ਬਜ਼ੁਰਗਾਂ ਨੇ, ਸਾਡੇ ਸਮਾਜ ਨੇ ਕਈ ਵਾਰੀ ਕੁਝ ਲੋਕਾਂ ਨੂੰ ਇਹ ਵੀ ਕਿਹਾ ਸੀ ਵੀ ਇਹ ਪੰਥ ਦਾ ਦਿਮਾਗ ਏ। ਪਿਆਰ ਲੱਖੋ ਸ੍ਰੀ ਵਾ ਪਰ ਉਸ ਦਿਮਾਗ ਨੇ ਪੰਥ ਦਾ ਦਿਮਾਗ ਹੋਣ ਦੇ ਨਾਤੇ ਕਦੇ ਇਹਨਾਂ ਵੀ ਨਹੀਂ ਸੀ ਸੋਚਿਆ ਮੇਰਾ ਕੀ ਹੋਵੇਗਾ, ਮੇਰੇ ਪਰਿਵਾਰ ਦਾ ਕੀ ਹੋਵੇਗਾ, ਮੇਰੇ ਬੱਚਿਆਂ ਦਾ ਕੀ ਹੋਵੇਗਾ। ਕੌਮ ਦੇ ਸੰਬੰਧ ਵਿੱਚ, ਪੰਥ ਦੇ ਸੰਬੰਧ ਵਿੱਚ ਸੋਚਣਾ ਤੇ ਹੋਰ ਵੀ ਵੱਡਾ ਸੀ, ਪਰ ਦਿਮਾਗ ਤੇ ਉਹ ਹੀ ਹੈ ਜਿਹੜਾ ਮਨੁੱਖ ਅੱਜ ਤੋਂ 100 ਸਾਲ ਬਾਅਦ ਕੀ ਹੋਵੇਗਾ। ਰਾਜਨੀਤੀ ਵਿੱਚ ਲੋਕ ਕਹਿੰਦੇ ਨੇ ਹਾਂ ਇਹ ਕੁਝ ਸਿਆਣਾ ਬੰਦਾ ਹੈ, ਇਹ ਕੁਝ ਦਿਮਾਗ ਰੱਖਦਾ। ਪਿਆਰ ਲੱਖੋ ਸ੍ਰੀ ਵਾ ਤੇ ਜਿਸ ਮਨੁੱਖ ਨੇ ਸਿਰਫ ਸ਼ਾਮ ਤੱਕ ਹੀ ਸੋਚਣਾ, ਰਾਤ ਤੱਕ ਹੀ ਸੋਚਣਾ, ਉਹ ਮਨੁੱਖ ਬਹੁਤੀ ਸਫਲਤਾ ਨਹੀਂ ਪ੍ਰਾਪਤ ਕਰ ਸਕਦਾ, ਵਕਤ ਬੇਸ਼ੱਕ ਉਹਨੂੰ ਕੋਈ ਸਫਲਤਾ ਦਿਵਾ ਦੇਵੇ। ਪਿਆਰ ਲੱਖੋ ਸ੍ਰੀ ਵਾ ਤੋ ਬੇਨਤੀ ਕਰ ਰਿਹਾ ਸਾਂ, ਰਾਜਨੀਤਿਕ ਆਦਮੀ ਦੇ ਦਿਮਾਗ ਵਿੱਚ ਇਹ ਕੀੜਾ ਹੁੰਦਾ ਕਿ ਉਹ ਆਪਣੇ ਆਪ ਨੂੰ ਸਭ ਤੋਂ ਵਧੀਕ ਸਿਆਣਾ ਸਮਝਦਾ, ਵਧੀਕ ਲਾਇਕ ਸਮਝਦਾ। ਦਿੱਲੀ ਦੇ ਇੱਕ ਬੜੇ ਮਸ਼ਹੂਰ ਰਾਜਨੀਤਿਕ ਸਨ ਤੇ ਉਹ ਕਈ ਵਾਰੀ ਹਮੇ ਵਿੱਚ ਇਹ ਗੱਲ ਕਹਿੰਦੇ ਹੁੰਦੇ ਸਨ, ਮੈਂ ਬੜੇ ਪੜ੍ਹੇ ਲਿਖੇ ਹੋਏ ਲੋਕ ਆਪਣੀ ਜੇਬ ਵਿੱਚ ਪਾਏ ਹੋਏ ਨੇ। ਪਿਆਰ ਲੱਖੋ ਸ੍ਰੀ ਵਾ ਪਰ ਅੰਜਾਮ ਕੀ ਹੋਇਆ, ਨਤੀਜਾ ਕੀ ਹੋਇਆ, ਉਹ ਕੋਈ ਬਹੁਤਾ ਚੰਗਾ ਨਹੀਂ ਸੀ, ਉਹ ਕੋਈ ਬਹੁਤੀ ਸਫਲਤਾ ਵਾਲਾ ਨਹੀਂ ਸੀ। ਹਾਂ ਮਨੁੱਖ ਜਦੋਂ ਮਨੋਂ ਕੋਈ ਮਸਲਾ ਸੁਲਝਾਉਣਾ ਚਾਹੇ ਤੇ ਉਹ ਸੁਲਝ ਜਾਂਦਾ ਹੈ ਸ਼ਾਮ। ਤੇ ਦੂਸਰਾ ਇੱਕ ਤਰੀਕਾ ਹੈ ਰਾਜਨੀਤੀ ਵਿੱਚ ਕਿ ਜੇ ਕੋਈ ਮਨੁੱਖ ਵਿਰੋਧ ਕਰਦਾ ਹੈ ਉਹਨੂੰ ਦਾਮ ਦਮੜੇ ਦੇ ਦਿਓ, ਉਹਨੂੰ ਕੁਝ ਪੈਸੇ ਦੇ ਦਿਓ। ਦੁਨੀਆਂ ਭਰ ਦੀਆਂ ਸਰਕਾਰਾਂ ਬਹੁਤ ਸਾਰੇ ਪੈਸੇ ਇਸ ਤਰੀਕੇ ਨਾਲ ਵੀ ਖਰਚ ਕਰਦੀਆਂ ਨੇ ਕਿ ਕੁਝ ਲੋਕਾਂ ਨੂੰ ਪੈਸੇ ਦਿੱਤੇ ਜਾਣ, ਉਹ ਜਿਵੇਂ ਅਸੀਂ ਚਾਹੀਏ ਉਹ ਬੋਲੀ ਜਾਣ। ਪਿਆਰ ਲੱਖੋ ਸ੍ਰੀ ਵਾ ਰਸ਼ੀਆ ਇੱਕ ਦੇਸ਼ ਹੈ, ਅਮੈਰੀਕਾ ਇੱਕ ਦੇਸ਼ ਹੈ, ਪਰ ਉਸ ਦੇਸ਼ ਦੀ ਬੋਲੀ ਬੋਲਣ ਵਾਲੇ ਤੁਹਾਨੂੰ ਸਾਰੀ ਦੁਨੀਆਂ ਦੇ ਦੇਸ਼ਾਂ ਵਿੱਚ ਮਿਲ ਜਾਣਗੇ। ਪਰ ਉਹ ਬੋਲੀ ਕਿਉਂ ਬੋਲੀ ਜਾਂਦੀ ਹੈ? ਉਹਦਾ ਇੱਕੋ ਹੀ ਕਾਰਨ ਹੈ, ਜਿਹੜੇ ਲੋਕ ਉਹਨਾਂ ਪਾਸੋਂ ਦਾਮ ਪ੍ਰਾਪਤ ਕਰਦੇ ਨੇ, ਦਮੜੇ ਪ੍ਰਾਪਤ ਕਰਦੇ ਨੇ, ਉਹ ਉਹਨਾਂ ਦੀ ਤਾਰੀਫ ਕਰਦੇ ਨੇ, ਉਹਨਾਂ ਦੀ ਪ੍ਰਸ਼ੰਸਾ ਕਰਦੇ ਨੇ। ਉਂਜ ਵੀ ਮਨੁੱਖੀ ਕਮਜ਼ੋਰੀ ਹੈ ਕਿ ਅਸੀਂ ਇੱਕ ਮਨੁੱਖ ਦੇ ਪਾਸੋਂ ਜੇ ਕੁਝ ਪ੍ਰਾਪਤ ਕਰ ਲਈਏ ਉਹਦੀ ਬਹੁਤ ਤਾਰੀਫ ਕਰਦੇ ਹਾਂ, ਉਹਦੀ ਬਹੁਤ ਵਡਿਆਈ ਕਰਦੇ ਹਾਂ, ਪਰ ਜਿਸ ਵਾਹਿਗੁਰੂ ਨੇ ਸਾਰਾ ਕੁਝ ਦਿੱਤਾ ਹੈ ਕਦੇ ਉਹਦਾ ਸ਼ੁਕਰੀਆ ਨਹੀਂ ਕਰਦੇ। ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਨਹੀਂ ਕਰਦੇ। ਉਸ ਵਾਹਿਗੁਰੂ ਦੀ ਵਡਿਆਈ ਸਾਡੀ ਜ਼ਬਾਨ ਤੋਂ ਨਹੀਂ ਨਿਕਲਦੀ, ਅਸੀਂ ਆਪਣੀ ਵਡਿਆਈ ਦੇ ਪਿੱਛੇ ਜ਼ਰੂਰ ਦੌੜਦੇ ਹਾਂ। ਦਾਮ ਦੂਸਰਾ ਤਰੀਕਾ ਹੈ ਕਿ ਆਪਣੇ ਵਿਰੋਧੀ ਨੂੰ ਦਾਮ ਦੇ ਦਿੱਤੇ ਜਾਣ, ਆਪਣੇ ਵਿਰੋਧੀ ਨੂੰ ਪੈਸੇ ਦੇ ਦਿੱਤੇ ਜਾਣ, ਔਰ ਇਹ ਤਰੀਕਾ ਵੀ ਚੱਲਦਾ। ਇਹਦੇ ਵਿੱਚ ਸਾਡਾ ਸਮਾਜ ਵੀ ਪਿੱਛੇ ਨਹੀਂ, ਅਸੀਂ ਵੀ ਗੁਰਦੁਆਰਿਆਂ ਦਾ ਪੈਸਾ, ਗੁਰੂ ਅਸਥਾਨਾਂ ਦਾ ਪੈਸਾ ਜੋ ਸਾਡੀ ਜਨਰੇਸ਼ਨ ਦੀ ਤਰੱਕੀ ਲਈ ਖਰਚ ਹੋਣਾ, ਜੋ ਗੁਰਮਤ ਗੁਰਸਿੱਖੀ ਦੇ ਪ੍ਰਚਾਰ ਤੇ ਖਰਚ ਹੋਣਾ, ਜੋ ਗੁਰੂ ਕੇ ਅਸਥਾਨਾਂ ਵਾਸਤੇ ਖਰਚ ਹੋਣਾ, ਜੋ ਆਏ ਗਏ ਗਰੀਬ ਗੁਰਬੇ ਦੇ ਲੰਗਰ ਦੀ ਸੇਵਾ ਵਿਚ ਖਰਚ ਹੋਣਾ, ਉਹਨੂੰ ਰਾਜਨੀਤੀ ਦੇ ਪੱਖ ਦੇ ਤੌਰ ਤੇ ਜਿੱਥੇ ਖਰਚਦੇ ਹਾਂ, ਉੱਥੇ ਕਈ ਵਾਰੀ ਆਪਣੇ ਵਿਰੋਧੀਆਂ ਨੂੰ ਰਿਸ਼ਵਤ ਦੇ ਤੌਰ ਤੇ ਵੀ ਵੰਡਦੇ ਹਾਂ। ਚੱਲ ਲੱਖੋ ਸ੍ਰੀ ਵਾਹਿ ਸਭ ਲੋਕਾਂ ਦੀ ਬਾਤ ਤੇ ਮੈਂ ਨਹੀਂ ਕਹਿ ਸਕਦਾ, ਪਰ ਅਮੂਮਨ ਇਹ ਚੀਜ਼ਾਂ ਚੱਲਦੀਆਂ ਨੇ, ਅਮੂਮਨ ਇਹ ਚੀਜ਼ਾਂ ਹੁੰਦੀਆਂ ਹਨ। ਦਾਮ ਦੂਸਰਾ ਤਰੀਕਾ ਹੈ, ਔਰ ਤੀਸਰਾ ਤਰੀਕਾ ਹੈ ਭੇਦ, ਕਿ ਦੁਸ਼ਮਣ ਤਾਂ ਭੇਦ ਪ੍ਰਾਪਤ ਕਰ ਲੈਣਾ। ਦਸ਼ਮੇਸ਼ ਪਿਤਾ ਜੀ ਦੇ ਪਾਸ ਰਾਜਪੂਤ ਰਾਜਿਆਂ ਨੇ ਔਰੰਗਜ਼ੇਬ ਵੱਲੋਂ ਕਾਫੀ ਲੋਕ ਅਨੰਦਪੁਰ ਵਿਚ ਠਹਿਰਾਏ ਹੋਏ ਸਨ, ਜੋ ਗੁਰੂ ਘਰ ਵਿਚ ਕੀ ਹੋ ਰਿਹਾ ਹੈ ਉਹ ਸਾਰੀ ਇਤਲਾਹ ਦਿਆ ਕਰਦੇ ਸਨ। ਧਿਆਨ ਲੱਖੋ ਸ੍ਰੀ ਵਾਹਿ ਮੁਨਸ਼ੀ ਸੁਜਾਨ ਰਾਏ ਬਟਾਲਵੀ ਜੀ ਨੇ ਤੇ ਕੁਝ ਉਸ ਮੌਕੇ ਤੇ ਜਾਸੂਸਾਂ ਦੀਆਂ ਦਿੱਤੀਆਂ ਹੋਈਆਂ ਰਿਪੋਰਟਾਂ ਵੀ ਆਪਣੀ ਫਾਰਸੀ ਦੀ ਤਵਾਰੀਖ ਵਿਚ, ਜੋ ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਉਹਨਾਂ ਦੇ ਸਰੀਰ ਵਿਚ ਮੌਜੂਦ ਹੋਣ ਦੇ ਸਮੇਂ ਲਿਖੀ ਹੈ, ਤੇ ਜਿਸ ਤਵਾਰੀਖ ਦੀ ਬੜੀ ਇਤਿਹਾਸਕ ਮਹੱਤਤਾ ਹੈ, ਉਹਦੇ ਵਿਚ ਕਾਫੀ ਕੁਝ ਲਿਖਿਆ ਵੀ ਹੈ ਕਿ ਗੁਰੂ ਜੀ ਨੇ ਇਹ ਹੁਕਮ ਕੀਤਾ, ਗੁਰੂ ਜੀ ਦੇ ਹੁਕਮ ਮੁਤਾਬਕ ਕਿਤਨੇ ਸਿੱਖਾਂ ਨੇ ਇੱਕੇ ਵਾਰੀ ਅਮਰ ਛਕਿਆ। ਪਿਆਰ ਲੱਖੋ ਸ੍ਰੀ ਵਾਹਿ ਇਹ ਸਾਰੀਆਂ ਘਟਨਾਵਾਂ ਦਾ ਜ਼ਿਕਰ ਜਸੂਸਾਂ ਨੇ ਜੋ ਔਰੰਗਜ਼ੇਬ ਨੂੰ ਦਿੱਤਾ ਉਹਦੇ ਹਵਾਲੇ ਉਸਨੇ ਦਿੱਤੇ ਨੇ। ਬੇਨਤੀ ਕਰ ਰਿਹਾ ਸਾਂ ਕਿ ਭੇਦ ਲੈਣਾ, ਭੇਦ ਪ੍ਰਾਪਤ ਕਰਨਾ। ਪਿਆਰ ਲੱਖੋ ਸ੍ਰੀ ਵਾਹਿ ਇੱਕ ਬੜੇ ਪੁਰਾਣੇ ਬਜ਼ੁਰਗ ਅਖਬਾਰ ਨਵੀਸ ਇੱਕ ਘਟਨਾ ਦਾ ਜ਼ਿਕਰ ਕਰਦੇ ਸਨ ਕਿ ਜਦੋਂ ਮਾਸਟਰ ਤਾਰਾ ਸਿੰਘ ਜੀ ਸਿੱਖ ਘੱਟ ਗਿਣਤੀਆਂ ਦੇ ਕੁਝ ਹੱਕਾਂ ਲਈ ਦਿੱਲੀ ਮਾਰਚ ਕਰਦੇ ਹੋਏ ਚੱਲੇ, ਤੇ ਉੱਚ ਅਧਿਕਾਰੀਆਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਜਿਹੜੇ ਬੰਦੇ ਨਾਲ ਚੱਲ ਰਹੇ ਸਨ ਉਹਨਾਂ ਦੇ ਪਿੱਛੇ ਪਿੱਛੇ ਉਸ ਵਿਚਾਰ ਨੂੰ ਜਾਰੀ ਰੱਖਦਿਆਂ ਕਿਹਾ, ਬਈ ਇਹ ਕੀ ਕੁਝ ਕਰਨਾ ਚਾਹੁੰਦੇ ਨੇ, ਇਹਨਾਂ ਦਾ ਪ੍ਰੋਗਰਾਮ ਅਗਲਾ ਕੀ ਹੈ, ਇਹਦਾ ਭੇਦ ਪ੍ਰਾਪਤ ਕਰਨ ਵਾਸਤੇ ਸਾਨੂੰ ਕੋਈ ਆਪਣਾ ਬੰਦਾ ਨਿਯਤ ਕਰਨਾ ਚਾਹੀਦਾ। ਧਿਆਨ ਦੇਣਾ, ਭੇਦ ਨੀਤੀ ਭੇਦ ਪ੍ਰਾਪਤ ਕਰਨਾ, ਤੇ ਜਿਹੜਾ ਉਸ ਆਫੀਸਰ ਨੇ ਜਵਾਬ ਦਿੱਤਾ ਸੀ ਉਹਦੇ ਤੋਂ ਇੱਕ ਗੱਲ ਬੜੀ ਸਾਫ਼ ਹੁੰਦੀ ਏ ਕਿ ਉਹ ਲੋਕ ਬਾਹਰੋਂ ਰੌਲਾ ਪਾ ਕੇ ਸਾਨੂੰ ਗੁੰਮਰਾਹ ਕਰਦੇ ਸਨ, ਪੰਥ ਨੂੰ ਗੁੰਮਰਾਹ ਕਰਦੇ ਸਨ, ਕੌਮ ਨਾਲ ਧੋਖਾ ਕਰਦੇ ਸਨ, ਵਾਸਤ ਵਿੱਚ ਉਹ ਕਿੱਥੇ ਟਿਕੇ ਹੋਏ ਸਨ। ਜਦੋਂ ਉੱਚ ਅਧਿਕਾਰੀਆਂ ਨੇ ਪੁੱਛਿਆ, ਬਈ ਇੱਕ ਅੱਧਾ ਬੰਦਾ ਨੀਤੀ ਦੇ ਸੰਬੰਧ ਵਿੱਚ ਜਾਣਕਾਰੀ ਰੱਖਣ ਲਈ ਚਾਹੀਦਾ, ਤੇ ਉਸ ਪੁਲਿਸ ਆਫੀਸਰ ਦਾ ਜਵਾਬ ਸੀ ਇੱਕ ਨੂੰ ਛੱਡ ਕੇ ਬਾਕੀ ਇਹ ਜਿਹੜੇ 20 ਨੇ ਉਹ ਆਪਣੇ ਹੀ ਨੇ।
ਪਿਆਰ ਲੱਖੋ ਸ੍ਰੀ ਵਾਹਿ
ਇੱਕ ਨੂੰ ਛੱਡ ਦਿਓ, ਬਾਕੀ ਜਿਹੜੇ 20 ਨੇ ਉਹ ਆਪਣੇ ਹੀ ਨੇ, ਸਾਰਾ ਪ੍ਰੋਗਰਾਮ ਉਹ ਆਪਣਾ ਹੀ ਕਰ ਰਹੇ ਨੇ, ਉਹ ਐਵੇਂ ਨਾਲ ਚੱਲ ਰਹੇ ਨੇ। ਪਿਆਰ ਲੱਖੋ ਸ੍ਰੀ ਵਾਹਿ ਇਸ ਦਾ ਮਤਲਬ ਸੀ ਕਿ ਸਾਡੀ ਲੀਡਰਸ਼ਿਪ ਸਾਡੇ ਆਗੂ ਕਿਸ ਤਰੀਕੇ ਨਾਲ ਚੱਲਦੇ ਸਨ, ਉਹਨਾਂ ਦੇ ਮਨ ਦੇ ਅੰਦਰ ਕਿਤਨੀ ਕੁ ਪੰਥ ਦੇ ਸੰਬੰਧ ਵਿੱਚ ਹਮਦਰਦੀ ਸੀ। ਪਿਆਰ ਲੱਖੋ ਸ੍ਰੀ ਵਾਹਿ ਤੋ ਭੇਦ ਨੀਤੀ ਤੇ ਕਈ ਵਾਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਕੁਝ ਲੋਕ ਜਸੂਸ ਗ੍ਰਿਫ਼ਤਾਰ ਵੀ ਕੀਤੇ ਸਨ, ਤੇ ਹਜ਼ੂਰ ਨੇ ਆਪਣੇ ਫਿਰਾਕ ਤੇ ਵਿਸ਼ਾਲ ਹਿਰਦੇ ਦੁਆਰਾ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਮਾਫ਼ ਕੀਤਾ। ਪਿਆਰ ਲੱਖੋ ਸ੍ਰੀ ਵਾਹਿ ਤੋ ਤੀਸਰੀ ਨੀਤੀ ਹੈ ਭੇਦ ਨੀਤੀ, ਜਿਸ ਨੀਤੀ ਦੇ ਉੱਪਰ ਅਮਲ ਕਰਕੇ ਅੰਗਰੇਜ਼ਾਂ ਨੇ ਤਕਰੀਬਨ ਸਾਰੀ ਦੁਨੀਆਂ ਤੇ ਰਾਜ ਕੀਤਾ। ਉਹ ਜਿਸ ਵੀ ਦੇਸ਼ ਵਿੱਚ ਜਾਂਦੇ ਸਨ ਆਪਣੀ ਭੇਦ ਨੀਤੀ ਦਾ ਖੁੱਲ੍ਹਾ ਪ੍ਰਗਟਾਓ ਕਰਦੇ ਸਨ, ਉੱਥੋਂ ਦੇ